ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਖੁਦਾਵੰਦ ਦੇ ਵਚਨ ਦੇ ਵਿੱਚ ਜੋ ਅਸੀਂ ਅੱਜ ਦੇਖਣ ਜਾ ਰਹੇ ਹਾਂ ਉਹ ਹੈ ਰੋਮੀਆਂ ਉਹਦਾ 6 ਬਾਬ ਉਹਦੀ 15 ਤੋਂ ਲੈ ਕੇ 23 ਅੱਜ ਤੱਕ। ਅਤੇ ਸਾਡਾ ਅੱਜ ਦਾ ਵਿਸ਼ਾ ਹੈ ਤੁਸੀਂ ਕਿਸ ਦੇ ਗੁਲਾਮ ਹੋ। ਕੀ ਸਾਡੇ ਪਾਪ ਮਾਇਨੇ ਰੱਖਦੇ ਹਨ? ਯਕੀਨਨ ਰੱਖਦੇ ਹਨ। ਜੇਕਰ ਅਸੀਂ ਸਿਰਫ ਕਿਰਪਾ ਦੁਆਰਾ, ਸਿਰਫ ਵਿਸ਼ਵਾਸ ਦੁਆਰਾ ਬਚਾਏ ਜਾਂਦੇ ਹਾਂ ਤਾਂ ਅਸੀਂ ਜੋ ਚਾਹੁੰਦੇ ਹਾਂ ਕਰਨ ਲਈ ਆਜ਼ਾਦ ਹਾਂ, ਜਿਵੇਂ ਅਸੀਂ ਚਾਹੁੰਦੇ ਹਾਂ ਜੋ ਚਾਹੁੰਦੇ ਹਾਂ ਅਸੀਂ ਕਰਨ ਲਈ ਆਜ਼ਾਦ ਹਾਂ, ਪਾਪ ਕਰਨ ਲਈ ਆਜ਼ਾਦ ਹਾਂ। ਆਖਿਰਕਾਰ ਮਸੀਹ ਨੇ ਇਸ ਨੂੰ ਢੱਕਿਆ ਹੈ। ਕੀ ਤੁਸੀਂ ਆਪਣੇ ਪਾਪ ਬਾਰੇ ਇਸ ਤਰ੍ਹਾਂ ਸੋਚਦੇ ਹੋ? ਜੇਕਰ ਅਜਿਹਾ ਹੈ ਤਾਂ ਤੁਸੀਂ ਪੂਰੀ ਤਰ੍ਹਾਂ ਭਰਮ ਦੇ ਵਿੱਚ ਹੋ। ਪਿਛਲੇ ਹਫ਼ਤੇ ਜਦੋਂ ਪਤਰਸ ਨੇ ਅਧਿਆਏ 6 ਦੇ ਪਹਿਲੇ ਅੱਧ ਨੂੰ ਖੋਲ੍ਹਿਆ ਤਾਂ ਉਸਨੇ ਆਸਾਨ ਵਿਸ਼ਵਾਸਵਾਦ ਅਤੇ ਰੋਸ਼ਨੀ ਪਾਈ। ਇਹ ਵਿਚਾਰ ਕਿ ਤੁਸੀਂ ਮਸੀਹ ਯਿਸੂ ਵਿੱਚ ਵਿਸ਼ਵਾਸ ਕਰਦੇ ਹੋ ਅਤੇ ਫਿਰ ਆਪਣੀ ਮਰਜ਼ੀ ਅਨੁਸਾਰ ਜਿਉਂਦੇ ਹੋ, ਜਿਵੇਂ ਤੁਸੀਂ ਚਾਹੁੰਦੇ ਹੋ, ਜਿਵੇਂ ਤੁਸੀਂ ਚਾਹੋ ਉਸ ਤਰ੍ਹਾਂ ਕਰ ਸਕਦੇ ਹੋ, ਜਿਵੇਂ ਤੁਸੀਂ ਚਾਹੁੰਦੇ ਹੋ ਪਾਪ ਕਰ ਸਕਦੇ ਹੋ। ਇਹ ਇੱਕ ਆਲੋਚਨਾ ਸੀ ਜੋ ਪੌਲੁਸ ਦੀ ਖੁਸ਼ਖਬਰੀ ਦਾ ਵਿਰੋਧ ਕਰਨ ਵਾਲਿਆਂ ਵਿੱਚੋਂ ਕੁਝ ਲੋਕਾਂ ਨੇ ਉਸਦੇ ਵਿਰੁੱਧ ਕੀਤੀ ਹੋਵੇਗੀ। ਦਰਅਸਲ ਇਹ ਇੱਕ ਆਲੋਚਨਾ ਹੈ ਜੋ ਰੋਮਨ ਕੈਥੋਲਿਕ ਅਕਸਰ ਸਿਰਫ ਵਿਸ਼ਵਾਸ ਦੁਆਰਾ ਧਰਮੀ ਠਹਿਰਾਉਣ ਦੇ ਸਿਧਾਂਤ 'ਤੇ ਹੀ ਆਧਾਰਿਤ ਕਰਦੇ ਸਨ ਅਤੇ ਸਾਲਾਂ ਤੋਂ ਅਜਿਹੇ ਲੋਕ ਰਹੇ ਹਨ ਜੋ ਉਸ ਗਲਤੀ ਵਿੱਚ ਫਸ ਗਏ ਹਨ। ਪਰ ਜਿਵੇਂ ਕਿ ਅਸੀਂ ਅਧਿਆਇ 6 ਤੋਂ ਦੇਖਦੇ ਹਾਂ, ਇਹ ਇੱਕ ਆਲੋਚਨਾ ਸੀ ਜਿਸ ਬਾਰੇ ਪੌਲੁਸ ਜਾਣੂ ਸੀ ਅਤੇ ਇਸ ਅਧਿਆਇ ਵਿੱਚ ਇਸ ਆਲੋਚਨਾ ਨੂੰ ਦੂਰ ਕਰਨ ਲਈ ਬਹੁਤ ਉਤਸੁਕ ਸੀ। ਪੌਲੁਸ ਨੇ ਆਇਤ 1 ਵਿੱਚ ਜੋ ਸਵਾਲ ਪੁੱਛਿਆ ਸੀ ਉਹ ਸੀ, ਤਾਂ ਫਿਰ ਅਸੀਂ ਕੀ ਕਹੀਏ? ਕੀ ਅਸੀਂ ਪਾਪ ਕਰਦੇ ਰਹੀਏ ਤਾਂ ਜੋ ਕਿਰਪਾ ਵਧੇ? ਅਤੇ ਉਸਦਾ ਜਵਾਬ ਬਿਲਕੁਲ ਨਹੀਂ। ਇਹ ਅਸਲ ਵਿੱਚ ਉਹੀ ਸਵਾਲ ਹੈ ਜੋ ਅੱਜ ਦੇ ਹਵਾਲੇ ਵਿੱਚ ਆਇਤ 15 ਵਿੱਚ ਦੁਬਾਰਾ ਪੁੱਛਦਾ ਹੈ। ਫਿਰ ਕੀ ਅਸੀਂ ਪਾਪ ਕਰੀਏ ਕਿਉਂਕਿ ਅਸੀਂ ਕਾਨੂੰਨ ਦੇ ਅਧੀਨ ਨਹੀਂ ਪਰ ਕਿਰਪਾ ਦੇ ਅਧੀਨ ਹਾਂ? ਉਹ ਇਸ ਨੂੰ ਇੱਕ ਵੱਖਰੇ ਕੋਣ ਤੋਂ, ਇੱਕ ਵੱਖਰੇ ਟ੍ਰਾਇੰਗਲ ਤੋਂ ਪੁੱਛਦਾ ਹੈ। ਪਰ ਇਹ ਉਹੀ ਸਵਾਲ ਹੈ ਅਤੇ ਉਸਦਾ ਜਵਾਬ ਉਹੀ ਹੈ, ਕਦੇ ਨਹੀਂ। ਉਹ ਇੱਕੋ ਸਵਾਲ ਦਾ ਜਵਾਬ ਦਿੰਦਾ ਹੈ ਪਰ ਵੱਖਰਾ ਜ਼ੋਰ ਵਰਤਦਾ ਹੈ। ਉਸਦਾ ਥੀਸਿਸ ਉਹੀ ਰਹਿੰਦਾ ਹੈ, ਪਾਪ ਕਰਨ ਦੀ ਆਜ਼ਾਦੀ ਬੁਨਿਆਦੀ ਤੌਰ 'ਤੇ ਸਾਡੀ ਈਸਾਈ ਹਕੀਕਤ ਨਾਲ ਅਸੰਗਤ ਹੈ, ਪਰ ਉਸਦਾ ਜ਼ੋਰ ਵੱਖਰਾ ਹੈ। ਆਇਤ 3-14 ਵਿੱਚ ਉਹ ਸਾਨੂੰ ਮਸੀਹ ਨਾਲ ਏਕਤਾ ਹੋਣ ਦਾ ਵਰਣਨ ਕਰਦਾ ਹੈ ਅਤੇ ਇਹ ਮਸੀਹ ਨਾਲ ਉਹ ਏਕਤਾ ਹੈ ਜੋ ਪਾਪ ਕਰਨ ਦੀ ਆਜ਼ਾਦੀ ਨੂੰ ਸਾਡੇ ਈਸਾਈ ਜੀਵਨ ਨਾਲ ਬੁਨਿਆਦੀ ਤੌਰ 'ਤੇ ਅਸੰਗਤ ਬਣਾਉਂਦੀ ਹੈ। ਆਇਤਾਂ 16-23 ਵਿੱਚ ਉਹ ਸਾਨੂੰ ਪਰਮੇਸ਼ਵਰ ਦੇ ਗੁਲਾਮ, ਪਾਪ ਤੋਂ ਮੁਕਤ ਅਤੇ ਪਰਮਾਤਮਾ ਦੇ ਗੁਲਾਮ ਹੋਣ ਦੇ ਰੂਪ ਵਿੱਚ ਵਰਣਨ ਕਰਦਾ ਹੈ। ਮੈਨੂੰ ਲੱਗਦਾ ਹੈ ਕਿ ਅਧਿਆਇ ਦੇ ਪਹਿਲੇ ਅੱਧ ਦੇ ਅਤੇ ਦੂਜੇ ਅੱਧ ਵਿੱਚ ਦੂਜਾ ਅੰਤਰ ਉਹ ਸਾਧਨ ਹਨ ਜਿਨ੍ਹਾਂ ਦੁਆਰਾ ਸਾਡੇ ਵਿੱਚ ਇਹ ਤਬਦੀਲੀ ਲਾਗੂ ਕੀਤੀ ਗਈ ਹੈ। ਜੌਨ ਸਟੋਟ ਇਸ ਦਾ ਸੰਖੇਪ ਚੰਗੀ ਤਰ੍ਹਾਂ ਕਰਦਾ ਹੈ। ਪਹਿਲੇ ਵਿੱਚ ਜ਼ੋਰ ਉਹ ਹੈ ਜੋ ਸਾਡੇ ਨਾਲ ਕੀਤਾ ਗਿਆ ਸੀ, ਅਸੀਂ ਮਸੀਹ ਦੇ ਨਾਲ ਏਕਤਾ ਵਿੱਚ ਸੀ, ਜਦੋਂ ਕਿ ਬਾਅਦ ਵਾਲੇ ਜ਼ੋਰ ਵਿੱਚ ਉਸ ਚੀਜ਼ 'ਤੇ ਹੈ ਜੋ ਅਸੀਂ ਕੀਤੀ, ਅਸੀਂ ਉਸਦੀ ਆਗਿਆ ਮੰਨਣ ਲਈ ਆਪਣੇ ਆਪ ਨੂੰ ਪਰਮਾਤਮਾ ਨੂੰ ਪੇਸ਼ ਕੀਤਾ। ਇਹ ਪੈਸਿਵ ਸਟੇਟਮੈਂਟ ਸਾਡੇ ਬਪਤਿਸਮੇ ਕਿ ਅਸੀਂ ਬਪਤਿਸਮਾ ਲਿਆ ਵਾਲੇ ਇਸ਼ਾਰਾ ਕਰਦਾ ਆ, ਜਦੋਂ ਕਿ ਸਰਗਰਮ ਨੂੰ ਸਹੀ ਢੰਗ ਨਾਲ ਪਰਿਵਰਤਨ ਕਿਹਾ ਜਾਂਦਾ ਹੈ। ਅਸੀਂ ਪਾਪ ਤੋਂ ਪਰਮਾਤਮਾ ਵੱਲ ਮੁੜੇ, ਇਹ ਸਰਗਰਮੀ ਹੈ। ਹਾਲਾਂਕਿ ਬੇਸ਼ੱਕ ਸਿਰਫ ਕਿਰਪਾ ਨੇ ਸਾਨੂੰ ਅਜਿਹਾ ਕਰਨ ਦੇ ਯੋਗ ਬਣਾਇਆ। ਤੁਹਾਡੇ ਧਿਆਨ ਵਿੱਚ ਹੋਵੇਗਾ ਕਿ ਅਧਿਆਇ 5 ਤੋਂ ਹੀ ਪੌਲੁਸ ਇਸ ਸੰਦੇਸ਼ ਨੂੰ ਘਰ ਘਰ ਪਹੁੰਚਾ ਰਿਹਾ ਹੈ ਕਿ ਲੋਕਾਂ ਦੀਆਂ ਸਿਰਫ ਦੋ ਸ਼੍ਰੇਣੀਆਂ ਹਨ ਜਾਂ ਇਸ ਤੋਂ ਵੀ ਬਿਹਤਰ ਦੋ ਸ਼ਾਸਨਾਂ ਦੇ ਅਧੀਨ ਰਹਿਣਾ ਹੈ। ਅਸੀਂ ਜਾਂ ਤਾਂ ਇਹਨਾਂ ਦੇ ਅਧੀਨ ਰਹਿੰਦੇ ਹਾਂ। ਸੋ ਪਹਿਲਾਂ ਆਦਮ ਜਾਂ ਮਸੀਹ ਦੀ, ਪਾਪ ਜਾਂ ਆਗਿਆਕਾਰੀ ਜਾਂ ਧਾਰਮਿਕਤਾ ਦੇ, ਮੌਤ ਜਾਂ ਜੀਵਨ, ਕਾਨੂੰਨ ਜਾਂ ਕਿਰਪਾ, ਮਾਸ ਜਾਂ ਆਤਮਾ। ਵਿਸ਼ਵਾਸੀ ਉਹ ਲੋਕ ਹਨ ਜੋ ਇੱਕ ਤੋਂ ਦੂਜੇ ਵਿੱਚ ਤਬਦੀਲ ਕੀਤੇ ਗਏ ਹਨ, ਆਦਮ ਤੋਂ ਮਸੀਹ ਵਿੱਚ, ਪਾਪ ਤੋਂ ਧਾਰਮਿਕਤਾ ਵਿੱਚ, ਮੌਤ ਤੋਂ ਜੀਵਨ ਵਿੱਚ, ਕਾਨੂੰਨ ਤੋਂ ਕਿਰਪਾ ਵਿੱਚ ਅਤੇ ਸਰੀਰ ਤੋਂ ਆਤਮਾ ਵਿੱਚ। ਜਦੋਂ ਕਿ ਅਸੀਂ ਆਪਣੇ ਆਪ ਨੂੰ ਨਿਯੰਤਰਣ ਵਿੱਚ ਸਮਝਣਾ ਪਸੰਦ ਕਰਦੇ ਹਾਂ, ਅਸਲੀਅਤ ਇਹ ਹੈ ਕਿ ਅਸੀਂ ਕਿਸੇ ਦੀ ਸੇਵਾ ਕਰਨ ਜਾ ਰਹੇ ਹਾਂ। ਅਸੀਂ ਪਾਪ ਨੂੰ ਦੇਖਾਂਗੇ ਜਾਂ ਅਸੀਂ ਪਰਮਾਤਮਾ ਦੀ ਸੇਵਾ ਕਰਾਂਗੇ। ਅਸੀਂ ਪਾਪ ਦੇ ਗੁਲਾਮ ਹੋਵਾਂਗੇ ਜਾਂ ਅਸੀਂ ਪਰਮਾਤਮਾ ਦੇ ਗੁਲਾਮ ਹੋਵਾਂਗੇ। ਇਸ ਲਈ ਅੱਜ ਸਵੇਰੇ ਸਾਡਾ ਸਵਾਲ ਹੈ, ਤੁਸੀਂ ਕਿਸ ਦੇ ਗੁਲਾਮ ਹੋ? ਮਸ਼ਹੂਰ ਲੋਕ ਗਾਇਕ ਬੌਬ ਡਾਇਲਨ ਹੇਠ ਲਿਖੀ ਲਾਈਨ ਲੈ ਕੇ ਆਏ, ਤੁਹਾਨੂੰ ਕਿਸੇ ਦੀ ਸੇਵਾ ਕਰਨੀ ਪਵੇਗੀ, ਤੁਹਾਨੂੰ ਕਿਸੇ ਦੀ ਸੇਵਾ ਕਰਨੀ ਪਵੇਗੀ। ਇਹ ਸ਼ੈਤਾਨ ਹੋ ਸਕਦਾ ਹੈ, ਇਹ ਪ੍ਰਭੂ ਹੋ ਸਕਦਾ ਹੈ, ਪਰ ਤੁਹਾਨੂੰ ਕਿਸੇ ਦੀ ਸੇਵਾ ਕਰਨੀ ਪਵੇਗੀ। ਉਹ ਗਲਤ ਨਹੀਂ ਸੀ। ਇਹੀ ਕਿਉਂ ਸਾਡੇ ਕੋਲ ਹੈ, ਪਰਮਾਤਮਾ ਜਾਂ ਸ਼ੈਤਾਨ, ਪਾਪ ਜਾਂ ਧਾਰਮਿਕਤਾ, ਤੁਸੀਂ ਕਿਸ ਦੇ ਗੁਲਾਮ ਹੋ, ਕਿਸ ਦੀ ਸੇਵਾ ਕਰਨ ਜਾ ਰਹੇ ਹੋ? ਹੁਣ ਪਹਿਲਾਂ ਧਿਆਨ ਦਿਓ, ਤੁਸੀਂ ਕਿਸ ਮਾਲਕ ਦੀ ਸੇਵਾ ਕਰ ਰਹੇ ਹੋ, ਪਾਪ ਜਾਂ ਪਰਮਾਤਮਾ ਦੀ? ਜਦੋਂ ਕਿ ਪਹਿਲੀਆਂ 14 ਆਇਤਾਂ ਵਿੱਚ ਆਜ਼ਾਦੀ ਪ੍ਰਮੁੱਖ ਵਿਚਾਰ ਸੀ, ਕਿਉਂ ਜੋ ਮਸੀਹ ਦੇ ਨਾਲ ਮਸੀਹ ਕਿਉਂ ਜੋ ਮਸੀਹ ਦੇ ਨਾਲ ਜਿਹੜਾ ਬੰਦਾ ਮਰ ਗਿਆ ਹੈ ਉਸਨੂੰ ਆਜ਼ਾਦ ਕਰ ਦਿੱਤਾ ਗਿਆ ਹੈ। ਹੁਣ ਇਸ ਹਵਾਲੇ ਵਿੱਚ ਗੁਲਾਮੀ ਕੇਂਦਰੀ ਪੜਾਅ 'ਤੇ ਹੈ। ਪੌਲੁਸ ਗੁਲਾਮੀ ਦੀ ਤਸਵੀਰ ਦੀ ਵਰਤੋਂ ਸਾਨੂੰ ਉਸ ਸਥਿਤੀ ਨੂੰ ਦਰਸਾਉਣ ਲਈ ਕਰਦਾ ਹੈ ਜਿਸ ਵਿੱਚ ਅਸੀਂ ਕਦੇ ਸੀ, ਪਾਪ ਦੇ ਗੁਲਾਮ। ਆਇਤ 17, ਜੋ ਤੁਸੀਂ ਜੋ ਪਹਿਲਾਂ ਪਾਪ ਦੇ ਗੁਲਾਮ ਸੀ। ਆਇਤ 20, ਕਿਉਂ ਜੋ ਤੁਸੀਂ ਪਾਪ ਦੇ ਗੁਲਾਮ ਸੀ। ਸੋ ਪਹਿਲਾਂ 17 ਆਇਤ ਦੇ ਵਿੱਚ ਅਤੇ ਫਿਰ 20 ਆਇਤ ਦੇ ਵਿੱਚ ਦੱਸਿਆ ਗਿਆ, ਅਤੇ ਸਾਨੂੰ ਇਹ ਪਛਾਣਨ ਲਈ, ਉਤਸ਼ਾਹਿਤ ਕਰਨ ਲਈ ਕਿ ਅਸੀਂ ਹੁਣ ਮਸੀਹ ਵਿੱਚ ਕੀ ਬਣ ਗਏ ਹਾਂ, ਧਾਰਮਿਕਤਾ ਦੇ ਗੁਲਾਮ 18 ਆਇਤ ਅਤੇ ਪਰਮੇਸ਼ੁਰ ਦੇ ਗੁਲਾਮ ਆਇਤ 22। ਇਸ ਲਈ ਇਹ ਭਾਗ ਇੱਕ ਕਿਸਮ ਦੀ ਗੁਲਾਮੀ ਤੋਂ ਦੂਸਰੀ ਕਿਸਮ ਦੀ ਗੁਲਾਮੀ ਵਿੱਚ ਤਬਦੀਲੀ ਅਤੇ ਉਸ ਤਬਦੀਲੀ ਤੋਂ ਆਉਣ ਵਾਲੇ ਪ੍ਰਭਾਵਾਂ 'ਤੇ ਕੇਂਦਰਿਤ ਕਰਦਾ ਹੈ। ਜਿਵੇਂ ਕਿ ਅਸੀਂ ਦੇਖਿਆ ਹੈ ਕਿ ਪੌਲੁਸ ਪੈਰਾਗ੍ਰਾਫ ਨੂੰ ਉਹੀ ਸਵਾਲ ਪੁੱਛ ਕੇ ਸਥਾਪਿਤ ਕਰਦਾ ਹੈ ਜੋ ਉਸਨੇ ਅਧਿਆਏ 6 ਦੇ ਸ਼ੁਰੂ ਵਿੱਚ ਪੁੱਛਿਆ ਸੀ, ਫਿਰ ਕੀ ਅਸੀਂ ਪਾਪ ਕਰੀਏ ਕਿਉਂਕਿ ਅਸੀਂ ਕਾਨੂੰਨ ਦੇ ਅਧੀਨ ਨਹੀਂ ਹਾਂ ਪਰ ਕਿਰਪਾ ਦੇ ਅਧੀਨ ਹਾਂ? ਜਵਾਬ ਆ, ਬਿਲਕੁਲ ਨਹੀਂ। ਉਹ ਆਇਤ 16 ਤੋਂ ਜਵਾਬ ਸ਼ੁਰੂ ਕਰਦੇ ਹੋਏ ਉਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਨਹੀਂ ਜਾਣਦੇ ਕਿ ਜੇ ਤੁਸੀਂ ਆਪਣੇ ਆਪ ਨੂੰ ਕਿਸੇ ਨੂੰ ਆਗਿਆਕਾਰੀ ਗੁਲਾਮ ਵਜੋਂ ਪੇਸ਼ ਕਰਦੇ ਹੋ, ਤੁਸੀਂ ਉਸਦੇ ਗੁਲਾਮ ਹੋ ਜਿਸ ਦੀ ਤੁਸੀਂ ਪਾਲਣਾ ਕਰਦੇ ਹੋ, ਜਾਂ ਤਾਂ ਪਾਪ ਦੇ ਜੋ ਮੌਤ ਵੱਲ ਲੈ ਜਾਂਦਾ ਹੈ, ਜਾਂ ਆਗਿਆਕਾਰੀ ਦੇ ਜੋ ਧਾਰਮਿਕਤਾ ਵੱਲ ਲੈ ਜਾਂਦਾ ਹੈ। ਜਦੋਂ ਤੁਸੀਂ ਆਪਣੇ ਆਪ ਨੂੰ ਸਮਰਪਣ ਕਰਦੇ ਹੋ ਤਾਂ ਇਹ ਗੁਲਾਮੀ ਵੱਲ ਲੈ ਜਾਂਦਾ ਹੈ, ਪਰ ਕਿਸ ਦੀ ਗੁਲਾਮੀ? ਜਦੋਂ ਅਸੀਂ ਗੁਲਾਮੀ ਬਾਰੇ ਸੋਚਦੇ ਹਾਂ ਤਾਂ ਅਸੀਂ ਯੁੱਧ ਵਿੱਚ ਫੜੇ ਗਏ ਗੁਲਾਮਾਂ ਜਾਂ ਟਰਾਂਸਲੈਂਟਿਕ ਗੁਲਾਮ ਵਪਾਰ ਦੇ ਆਨਿਆਂ ਬਾਰੇ ਸੋਚਦੇ ਹਾਂ, ਜਿੱਥੇ ਲੋਕਾਂ ਨੂੰ ਚੋਰੀ ਕਰਕੇ ਗੁਲਾਮਾਂ ਨੂੰ ਵੇਚ ਦਿੱਤਾ ਜਾਂਦਾ ਸੀ। ਪਰ ਇਹ ਉਸ ਕਿਸਮ ਦੀ ਗੁਲਾਮੀ ਨਹੀਂ ਹੈ ਜਿਸ ਦੀ ਪੌਲੁਸ ਇੱਥੇ ਗੱਲ ਕਰ ਰਿਹਾ ਹੈ। ਰੋਮਨ ਸਮਾਜ ਵਿੱਚ ਆਪਣੇ ਆਪ ਨੂੰ ਗੁਲਾਮੀ ਵਿੱਚ ਪਾਉਣ ਦਾ ਵਿਕਲਪ ਸੀ। ਘੋਰ ਗਰੀਬੀ ਵਿੱਚ ਲੋਕ ਆਪਣੇ ਆਪ ਨੂੰ ਕਿਸੇ ਨੂੰ ਗੁਲਾਮ ਵਜੋਂ ਪੇਸ਼ ਕਰ ਸਕਦੇ ਸਨ, ਸਿਰਫ ਭੋਜਨ ਅਤੇ ਰਿਹਾਇਸ਼ ਲਈ। ਇਹ ਆਪਣੇ ਆਪ ਨੂੰ ਗੁਲਾਮੀ ਵਿੱਚ ਰੱਖਣ ਦੀ ਇੱਕ ਸਵੈ ਇੱਛਿਤ ਜਗ੍ਹਾ ਸੀ। ਇਬਰਾਨੀ ਸੱਭਿਆਚਾਰ ਅਤੇ ਕਾਨੂੰਨ ਵਿੱਚ ਪ੍ਰਬੰਧ ਕੀਤਾ ਗਿਆ ਸੀ ਕਿ ਜੋ ਵੀ ਗੁਲਾਮ ਸੀ ਉਸਨੂੰ ਜੁਬਲੀ ਦੇ ਸਾਲ ਵਿੱਚ ਆਜ਼ਾਦ ਹੋਣ ਦਾ ਪ੍ਰਬੰਧ ਕੀਤਾ ਗਿਆ ਸੀ। ਜੇਕਰ ਗੁਲਾਮ ਆਪਣੀ ਆਜ਼ਾਦੀ ਨਹੀਂ ਚਾਹੁੰਦਾ ਸੀ ਤਾਂ ਉਹ ਆਪਣੇ ਮਾਲਕ ਨੂੰ ਦੱਸ ਸਕਦਾ ਸੀ। ਮਾਲਕ ਫਿਰ ਗੁਲਾਮ ਨੂੰ ਬਾਜ਼ਾਰ ਵਿੱਚ ਲੈ ਜਾਂਦਾ ਸੀ ਜਿੱਥੇ ਉਸਦੇ ਕੰਨ ਵਿੱਚ ਇੱਕ ਸ਼ੇਰ ਕਰਦਾ ਸੀ। ਇਹ ਗੁਲਾਮ ਦੇ ਕਹਿਣ ਦਾ ਸੰਕੇਤ ਹੋਵੇਗਾ, ਮੈਂ ਆਪਣੇ ਮਾਲਕ, ਆਪਣੀ ਪਤਨੀ, ਆਪਣੇ ਬੱਚਿਆਂ ਨੂੰ ਪਿਆਰ ਕਰਦਾ ਹਾਂ ਅਤੇ ਮੈਂ ਆਜ਼ਾਦ ਨਹੀਂ ਜਾਣਾ ਚਾਹੁੰਦਾ। ਇਹ ਸਵੈ ਇੱਛਤ ਗੁਲਾਮੀ ਦਾ ਚਿੰਨ ਸੀ। ਉਸਨੂੰ ਹੁਣ ਉਸਦੀ ਵਚਨਬੱਧਤਾ ਅਤੇ ਸੇਵਾ ਦਾ ਪ੍ਰਦਰਸ਼ਨ ਕਰਦੇ ਹੋਏ ਜੀਵਨ ਲਈ ਚਿੰਨਤ ਕੀਤਾ ਗਿਆ ਸੀ। ਇਸ ਤਰੀਕੇ ਨਾਲ ਨਿਸ਼ਾਨਬੱਧ ਹੋਣ ਨਾਲ ਉਹਨਾਂ ਲੋਕਾਂ ਨੂੰ ਬਹੁਤ ਕੁਝ ਕਿਹਾ ਜਾ ਸਕਦਾ ਸੀ ਜਿਨ੍ਹਾਂ ਨੇ ਆਪਣੇ ਕੰਨ ਵਿੰਨਿਆ ਹੋਇਆ ਕੰਨ ਦੇਖਿਆ। ਇਹ ਮਾਲਕ ਅਤੇ ਉਸਦੇ ਗੁਲਾਮ ਵਿਚਕਾਰ ਬਹੁਤ ਖਾਸ ਸੰਬੰਧ ਨੂੰ ਦਰਸਾਉਂਦਾ ਸੀ, ਇੱਕ ਬਹੁਤ ਮਜ਼ਬੂਤ ਸੰਬੰਧ। ਇਹ ਦਰਸਾਉਂਦਾ ਸੀ ਕਿ ਗੁਲਾਮਾਂ ਦਾ ਜੀਵਨ ਉਸਦੇ ਮਾਲਕ ਦੀ ਸੇਵਾ ਲਈ ਸਮਰਪਿਤ ਅਤੇ ਵਚਨਬੱਧ ਸੀ। ਇਹ ਉਹ ਤਰੀਕਾ ਹੈ ਜਿਸ ਵਿੱਚ ਪੌਲੁਸ ਗੁਲਾਮੀ ਦੇ ਇਸ ਰੂਪਕ ਦੀ ਵਰਤੋਂ ਕਰ ਰਿਹਾ ਹੈ ਕਿ ਤੁਸੀਂ ਨਹੀਂ ਜਾਣਦੇ ਕਿ ਜੇ ਤੁਸੀਂ ਆਪਣੇ ਆਪ ਨੂੰ ਕਿਸੇ ਨੂੰ ਆਗਿਆਕਾਰੀ ਗੁਲਾਮ ਵਜੋਂ ਪੇਸ਼ ਕਰਦੇ ਹੋ, ਤੁਸੀਂ ਉਸਦੇ ਗੁਲਾਮ ਹੋ ਜਿਸ ਦੀ ਤੁਸੀਂ ਆਗਿਆਕਾਰੀ ਕਰਦੇ ਹੋ, ਜਾਂ ਤਾਂ ਪਾਪ ਦੇ ਜਾਂ ਜੋ ਮੌਤ ਵੱਲ ਲੈ ਜਾਂਦਾ ਹੈ, ਜਾਂ ਆਗਿਆਕਾਰੀ ਦੇ ਜੋ ਧਾਰਮਿਕਤਾ ਵੱਲ ਲੈ ਜਾਂਦੀ ਹੈ। ਸੇਵਾ ਕਰਨ ਲਈ ਦੋ ਮਾਲਕਾਂ ਦੀ ਚੋਣ, ਤੁਸੀਂ ਪਾਪ ਦੇ ਗੁਲਾਮ ਬਣ ਸਕਦੇ ਹੋ ਅਤੇ ਮੌਤ ਵੱਲ ਲੈ ਜਾਂਦਾ ਹੈ, ਅਤੇ ਤੁਸੀਂ ਆਗਿਆਕਾਰੀ ਦੇ ਗੁਲਾਮ ਬਣ ਸਕਦੇ ਹੋ ਕਿ ਧਾਰਮਿਕਤਾ ਵੱਲ ਲੈ ਜਾਂਦਾ ਹੈ। ਸੋ ਤੁਸੀਂ ਕਿਹਦੀ ਗੁਲਾਮੀ ਕਰਨਾ ਪਸੰਦ ਕਰਦੇ ਹੋ? ਤੁਸੀਂ ਕਿਸ ਦੇ ਗੁਲਾਮ ਹੋ? ਤੁਸੀਂ ਅੱਜ ਸਵੇਰੇ ਕਿਸ ਮਾਲਕ ਦੀ ਸੇਵਾ ਕਰ ਰਹੇ ਹੋ? ਅਸਲ ਵਿੱਚ ਦੋ ਵਿਕਲਪ ਹਨ, ਪਾਪ ਜਾਂ ਆਗਿਆਕਾਰੀ। ਜਿਵੇਂ ਕਿ ਤੁਸੀਂ ਅੱਜ ਸਵੇਰੇ ਆਪਣੀ ਜ਼ਿੰਦਗੀ ਨੂੰ ਵੇਖਦੇ ਹੋ, ਤੁਸੀਂ ਕਿਸ ਰਾਹ ਜਾ ਰਹੇ ਹੋ? ਦੋ ਵਿਕਲਪ ਹੋ ਸਕਦੇ ਹਨ, ਪਰ ਦੂਸਰਾ ਧਿਆਨ ਦਿਓ, ਸੱਚੇ ਈਸਾਈ ਦਾ ਇੱਕ ਨਵਾਂ ਮਾਲਕ ਹੈ, ਆਇਤ 17-19 ਆਇਤ। ਪਰ ਪਰਮੇਸ਼ੁਰ ਦਾ ਧੰਨਵਾਦ ਹੈ ਕਿ ਤੁਸੀਂ ਜੋ ਕਦੇ ਪਾਪ ਦੇ ਗੁਲਾਮ ਸੀ, ਦਿਲੋਂ ਉਸਦੀ ਉਸ ਸਿੱਖਿਆ ਦੇ ਮਿਆਰ ਦੇ ਆਗਿਆਕਾਰੀ ਹੋ ਗਏ ਹੋ ਜਿਸ ਲਈ ਤੁਹਾਨੂੰ ਸਮਰਪਿਤ ਕੀਤਾ ਗਿਆ ਸੀ, ਅਤੇ ਪਾਪ ਤੋਂ ਮੁਕਤ ਹੋਣ ਤੋਂ ਬਾਅਦ ਧਾਰਮਿਕਤਾ ਦੇ ਗੁਲਾਮ ਬਣ ਗਏ ਹੋ। ਕੀ ਤੁਸੀਂ ਇੱਥੇ ਇੱਕ ਸੱਚਾ ਈਸਾਈ ਸਮਝਦੇ ਹੋ? ਪਰਿਵਰਤਨ ਦਾ ਅਨੁਭਵ ਕਰਨਾ ਇੱਕ ਕਿਸਮ ਦੀ ਗੁਲਾਮੀ ਤੋਂ ਦੂਸਰੀ ਕਿਸਮ ਦੀ ਗੁਲਾਮੀ ਵਿੱਚ ਤਬਦੀਲ ਹੋਣਾ ਹੈ। ਤੁਸੀਂ ਕਦੇ ਪਾਪ ਦੇ ਗੁਲਾਮ ਸੀ, ਪਰ ਹੁਣ ਤੁਸੀਂ ਪਾਪ ਤੋਂ ਮੁਕਤ ਹੋ ਗਏ ਹੋ ਅਤੇ ਧਾਰਮਿਕਤਾ ਦੇ ਗੁਲਾਮ ਬਣ ਗਏ ਹੋ। ਇਹ ਇੱਕ ਤੋਂ ਦੂਜੀ ਵਿੱਚ ਗੁਲਾਮੀ ਦਾ ਵਟਾਂਦਰਾ ਹੈ, ਅਤੇ ਪੌਲੁਸ ਇਸ ਮਹਾਨ ਤਬਦੀਲੀ ਲਈ ਪਰਮੇਸ਼ੁਰ ਦੀ ਉਸਤਤ ਕਰ ਰਿਹਾ ਹੈ। ਪਰਮੇਸ਼ੁਰ ਦਾ ਧੰਨਵਾਦ ਹੋਵੇ। ਤੁਸੀਂ ਪਹਿਲਾਂ ਪਾਪ ਦੇ ਗੁਲਾਮ ਹੁੰਦੇ ਸੀ। ਸਾਰੇ ਮਨੁੱਖ ਪਾਪ ਵਿੱਚ ਪੈਦਾ ਹੁੰਦੇ ਹਨ, ਆਦਮ ਤੋਂ ਵਿਰਾਸਤ ਵਿੱਚ ਮਿਲੇ ਹਨ, ਅਤੇ ਆਪਣੇ ਰੋਜ਼ਾਨਾ ਜੀਵਨ ਵਿੱਚ ਪਾਪ ਨੂੰ ਚੁਣਦੇ ਹਨ। ਅਸੀਂ ਇਸ ਨੂੰ ਪਹਿਲੇ ਅਧਿਆਵਾਂ ਵਿੱਚ ਬਹੁਤ ਸਪਸ਼ਟ ਤੌਰ 'ਤੇ ਦੇਖਿਆ ਹੈ। ਜਦੋਂ ਸੱਚਾ ਪਰਿਵਰਤਨ ਹੁੰਦਾ ਹੈ ਤਾਂ ਇਸ ਦਾ ਨਤੀਜਾ ਗੁਲਾਮੀ ਦੇ ਤਬਾਦਲੇ ਵਿੱਚ ਹੁੰਦਾ ਹੈ। ਪਾਪ ਦੀ ਸੇਵਾ ਕਰਨ ਤੋਂ ਪਰਮੇਸ਼ੁਰ ਦੀ ਸੇਵਾ ਕਰਨ ਵਿੱਚ ਇੱਕ ਤਬਾਦਲਾ, ਧਾਰਮਿਕਤਾ ਵਿੱਚ ਇੱਕ ਤਬਾਦਲਾ ਹੁੰਦਾ ਹੈ, ਜੋ ਕਿ ਬਹੁਤ ਅੱਛਾ ਹੈ। ਤੁਸੀਂ ਦਿਲ ਤੋਂ ਸਿੱਖਿਆ ਦੇ ਉਸ ਮਿਆਰ ਵੱਲ ਆਗਿਆਕਾਰੀ ਬਣ ਗਏ ਜਿਸ ਲਈ ਤੁਸੀਂ ਵਚਨਬੱਧ ਸੀ। ਸੱਚਾ ਪਰਿਵਰਤਨ ਸਿਰਫ ਮਸੀਹ ਵਿੱਚ ਵਿਸ਼ਵਾਸ ਕਰਨਾ ਹੀ ਨਹੀਂ, ਸਗੋਂ ਸੱਚਾਈ ਨੂੰ ਮੰਨਣਾ ਅਤੇ ਸਵੀਕਾਰ ਕਰਨਾ ਹੈ। ਇਹ ਦਿਲਚਸਪ ਹੈ ਕਿ ਸਿੱਖਿਆ ਦਾ ਮਿਆਰ ਵਿਸ਼ਵਾਸੀ ਲਈ ਨਹੀਂ, ਸਗੋਂ ਵਿਸ਼ਵਾਸੀ ਲਈ ਸਮਰਪਿਤ ਹੈ। ਸੀ.ਕੇ. ਬੈਰਟ ਕਹਿੰਦਾ ਹੈ, ਕੋਈ ਇਹ ਉਮੀਦ ਕਰਦਾ ਹੈ ਕਿ ਸਿਧਾਂਤ ਸੁਣਨ ਵਾਲਿਆਂ ਨੂੰ ਸੌਂਪਿਆ ਜਾਵੇ, ਨਾ ਕਿ ਸੁਣਨ ਵਾਲਿਆਂ ਨੂੰ ਸਿਧਾਂਤ ਦੇ। ਪਰ ਈਸਾਈ ਕਿਸੇ ਪਰੰਪਰਾ ਦੇ ਮਾਲਕ ਨਹੀਂ ਹਨ, ਉਹ ਖੁਦ ਪਰਮਾਤਮਾ ਦੇ ਵਚਨ ਦੁਆਰਾ ਬਣਾਏ ਗਏ ਹਨ ਅਤੇ ਇਸ ਦੇ ਅਧੀਨ ਰਹਿੰਦੇ ਹਨ। ਕੀ ਤੁਸੀਂ ਇਹ ਸਮਝਿਆ? ਵਿਸ਼ਵਾਸੀ ਪਰਮਾਤਮਾ ਦੇ ਵਚਨ ਪ੍ਰਤੀ ਵਚਨਬੱਧ ਹਨ, ਉਹਨਾਂ ਦੇ ਨਹੀਂ, ਅਸੀਂ ਵਚਨ ਦੇ ਅਧੀਨ ਹਾਂ। ਤੁਹਾਨੂੰ ਆਜ਼ਾਦ ਕੀਤਾ ਗਿਆ ਹੈ, ਆਇਤ 18, ਪਾਪ ਤੋਂ ਮੁਕਤ ਕੀਤਾ ਗਿਆ ਹੈ ਅਤੇ ਅਜਿਹਾ ਨਹੀਂ ਹੈ ਕਿ ਉਹ ਪਾਪ ਕਰਨ ਦੇ ਅਯੋਗ ਹਨ, ਆਇਤ 12 ਅਤੇ 13 ਇਸ ਨੂੰ ਸਪਸ਼ਟ ਕਰਦਾ ਹੈ। ਪਰ ਉਹਨਾਂ ਨੂੰ ਪਾਪ ਦੇ ਰਾਜ ਤੋਂ ਅਤੇ ਮਸੀਹ ਦੇ ਰਾਜ ਵਿੱਚ ਛੁਡਾਇਆ ਗਿਆ ਹੈ। ਪਾਪ ਦੀ ਗੁਲਾਮੀ ਤੋਂ ਧਾਰਮਿਕਤਾ ਦੀ ਗੁਲਾਮੀ ਵੱਲ ਇੱਕ ਨਿਰਣਾਇਕ ਕਦਮ ਹੈ। ਸੱਚੇ ਈਸਾਈ ਦਾ ਇੱਕ ਨਵਾਂ ਮਾਲਕ ਹੈ, ਉਸ ਨੂੰ ਪਾਪ ਦੀ ਗੁਲਾਮੀ ਤੋਂ ਮੁਕਤ ਕੀਤਾ ਗਿਆ ਹੈ। ਇੱਥੇ ਕੁਝ ਦਿਲਚਸਪ ਚੀਜ਼ਾਂ ਹਨ। ਇਹ ਕਿਸ ਹੱਦ ਤੱਕ ਸਾਡੇ ਨਾਲ ਕੀਤਾ ਜਾਂਦਾ ਹੈ? ਇਹ ਕਿਸ ਹੱਦ ਤੱਕ ਕੁਝ ਅਜਿਹਾ ਹੈ ਜੋ ਸਾਨੂੰ ਕਰਨਾ ਹੈ? ਪੂਰੇ ਅਧਿਆਇ ਵਿੱਚ ਸਾਡੇ ਨਾਲ ਕੀ ਹੋਇਆ ਹੈ? ਇਸ ਬਾਰੇ ਕੁਝ ਬਹੁਤ ਸਾਰੇ ਬਿਆਨ ਹਨ। ਸਾਡੇ ਨਾਲ ਕੀ ਕੀਤਾ ਗਿਆ ਹੈ ਅਤੇ ਸਾਡੇ ਵਿੱਚ ਪਰਮੇਸ਼ੁਰ ਦਾ ਕੰਮ। ਅਸੀਂ ਪਾਪ ਲਈ ਮਰ ਗਏ, ਆਇਤ 2, ਸਾਡਾ ਪੁਰਾਣਾ ਆਪਾ ਉਸ ਦੇ ਨਾਲ ਸਲੀਬ 'ਤੇ ਚੜਾਇਆ ਗਿਆ, ਆਇਤ 6, ਪਾਪ ਲਈ ਮਰ ਗਿਆ, ਪਰਮੇਸ਼ੁਰ ਲਈ ਜਿਉਂਦਾ, ਆਇਤ 11, ਮੌਤ ਤੋਂ ਜੀਵਨ ਵਿੱਚ ਲਿਆਂਦਾ ਗਿਆ, ਆਇਤ 13, ਪਾਪ ਦਾ ਤੁਹਾਡੇ ਉੱਤੇ ਕੋਈ ਰਾਜ ਨਹੀਂ ਹੋਵੇਗਾ, ਆਇਤ 14, ਪਾਪ ਤੋਂ ਮੁਕਤ ਹੋਣ ਤੋਂ ਬਾਅਦ ਤੁਸੀਂ ਧਾਰਮਿਕਤਾ ਦੇ ਗੁਲਾਮ ਬਣ ਗਏ, ਆਇਤ 18, ਤੁਸੀਂ ਪਾਪ ਤੋਂ ਮੁਕਤ ਹੋ ਗਏ ਅਤੇ ਪਰਮੇਸ਼ੁਰ ਦੇ ਗੁਲਾਮ ਬਣ ਗਏ, ਆਇਤ 22। ਇਹਨਾਂ ਬਹੁਤ ਸਾਰੇ ਕਥਨਾਂ ਵਿੱਚ ਇੱਕ ਨਿਸ਼ਕਿਰਿਆਤਾ, ਇਹ ਉਹ ਚੀਜ਼ਾਂ ਹਨ ਜੋ ਪਰਮੇਸ਼ੁਰ ਨੇ ਵਿਸ਼ਵਾਸੀ ਨਾਲ ਕੀਤੀਆਂ ਹਨ, ਸੱਚੇ ਈਸਾਈ ਨਾਲ। ਪਰਮੇਸ਼ੁਰ ਨੇ ਇਹ ਕੀਤਾ ਹੈ, ਅਸੀਂ ਮਸੀਹ ਨਾਲ ਜੁੜੇ ਹੋਏ ਹਾਂ, ਸਾਡਾ ਪੁਰਾਣਾ ਆਪਾ ਸਲੀਬ 'ਤੇ ਚੜਾਇਆ ਗਿਆ ਹੈ ਅਤੇ ਪਾਪ ਤੋਂ ਮੁਕਤ ਕੀਤਾ ਗਿਆ ਹੈ। ਹਾਲਾਂਕਿ ਹੋਰ ਬਹੁਤ ਸਾਰੀਆਂ ਆਇਤਾਂ ਹਨ ਜੋ ਅਸਲ ਵਿੱਚ ਕਾਰਵਾਈ ਲਈ ਸੱਚ ਜਾਂ ਸੱਦਾ ਦਿੰਦੀਆਂ ਹਨ, ਆਪਣੇ ਨਾਸ਼ਵਾਨ ਸਰੀਰਾਂ ਵਿੱਚ ਪਾਪ ਨੂੰ ਰਾਜ ਕਰਨ ਨਾ ਦਿਓ, ਆਇਤ 12, ਆਪਣੇ ਅੰਗਾਂ ਨੂੰ ਪਾਪ ਨੂੰ ਕੁਧਰਮ ਦੇ ਸਾਧਨਾ ਵਜੋਂ ਪੇਸ਼ ਨਾ ਕਰੋ, ਆਇਤ 13, ਆਪਣੇ ਅੰਗਾਂ ਨੂੰ ਪਵਿੱਤਰਤਾ ਵੱਲ ਲੈ ਜਾਣ ਵਾਲੇ ਧਾਰਮਿਕਤਾ ਦੇ ਗੁਲਾਮਾਂ ਵਜੋਂ ਪੇਸ਼ ਕਰੋ, ਆਇਤ 19। ਇਹ ਕਾਰਵਾਈ ਲਈ ਇੱਕ ਅਸਲ ਸੱਦਾ ਹੈ, ਵਿਸ਼ਵਾਸੀ ਵੱਲੋਂ ਸਰਗਰਮ ਆਗਿਆਕਾਰੀ ਲਈ ਇੱਕ ਅਸਲ ਸੱਦਾ। ਤਾਂ ਇਹ ਕਿਹੜਾ ਹੈ? ਪਵਿੱਤਰਤਾ ਵਿੱਚ ਕੌਣ ਸਰਗਰਮ ਹੈ? ਕੀ ਪਰਮਾਤਮਾ ਹੈ ਜਾਂ ਇਹ ਵਿਸ਼ਵਾਸੀ ਹੈ? ਖੈਰ, ਕਈ ਸਿਧਾਂਤ ਹਨ ਜਿਨ੍ਹਾਂ ਵੱਲ ਅਸੀਂ ਦੇਖ ਸਕਦੇ ਹਾਂ। ਪਵਿੱਤਰਤਾ ਉਸ 'ਤੇ ਨਿਰਭਰ ਕਰਦੀ ਹੈ ਜੋ ਪਰਮਾਤਮਾ ਪਹਿਲਾਂ ਹੀ ਕਰ ਚੁੱਕਾ ਹੈ। ਅਸੀਂ ਮਸੀਹ ਦੇ ਨਾਲ ਜੁੜੇ ਹੋਏ ਹਾਂ, ਪੁਰਾਣਾ ਆਪਾ ਸਲੀਬ 'ਤੇ ਚੜਾਇਆ ਗਿਆ ਹੈ, ਅਸੀਂ ਪਾਪ ਤੋਂ ਮੁਕਤ ਹੋ ਗਏ ਹਾਂ, ਸਾਨੂੰ ਪਾਪ ਦੇ ਗੁਲਾਮ ਹੋਣ ਤੋਂ ਧਾਰਮਿਕਤਾ ਦੇ ਗੁਲਾਮ ਬਣਨ ਵਿੱਚ ਤਬਦੀਲ ਕੀਤਾ ਗਿਆ ਹੈ। ਇਹ ਸਾਰੇ ਉਦੇਸ਼ ਪੂਰਨ ਸੰਪੂਰਨ ਬ੍ਰਹਮ ਕਾਰਜ ਹਨ, ਮਨੁੱਖੀ ਯੋਗਦਾਨ ਇਹਨਾਂ ਵਿੱਚ ਕੋਈ ਨਹੀਂ। ਪਵਿੱਤਰੀਕਰਨ ਲਈ ਅਸਲ ਸਰਗਰਮ ਆਗਿਆਕਾਰੀ ਦੀ ਲੋੜ ਹੁੰਦੀ ਹੈ। ਪਾਪ ਨੂੰ ਰਾਜ ਕਰਨ ਨਾ ਦਿਓ, ਆਪਣੇ ਸਰੀਰਾਂ ਨੂੰ ਪਾਪ ਦੇ ਹਵਾਲੇ ਨਾ ਕਰੋ, ਧਾਰਮਿਕਤਾ ਦੇ ਗੁਲਾਮ ਬਣੋ। ਪਵਿੱਤਰੀਕਰਨ ਪੈਸਿਵ ਨਹੀਂ ਹੈ, ਇਸ ਵਿੱਚ ਆਤਮਾ ਦੁਆਰਾ ਸਮਰਪਿਤ ਯਤਨ ਸ਼ਾਮਲ ਹਨ। ਪਰ ਸਾਨੂੰ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਇਹ ਰਿਸ਼ਤਾ ਸਮਰੂਪ ਹੈ। ਇਹ ਅਜਿਹਾ ਮਾਮਲਾ ਨਹੀਂ ਹੈ ਕਿ ਪਰਮਾਤਮਾ ਆਪਣਾ ਹਿੱਸਾ ਕਰਦਾ ਹੈ ਅਤੇ ਅਸੀਂ ਆਪਣਾ ਹਿੱਸਾ ਕਰਦੇ ਹਾਂ, ਸਗੋਂ ਪਰਮਾਤਮਾ ਸਮਰੱਥ ਬਣਾਉਂਦਾ ਹੈ ਅਤੇ ਅਸੀਂ ਜਵਾਬ ਦਿੰਦੇ ਹਾਂ। ਪਰਮਾਤਮਾ ਨੇ ਨਿਰਣਾਇਕ ਤੌਰ 'ਤੇ ਕੰਮ ਕੀਤਾ ਹੈ, ਇਸ ਲਈ ਸਾਨੂੰ ਨਿਰਭਰਤਾ ਨਾਲ ਕੰਮ ਕਰਨਾ ਚਾਹੀਦਾ ਹੈ। ਅਸੀਂ ਪਾਪ ਨਾਲ ਲੜਦੇ ਹਾਂ ਕਿਉਂਕਿ ਕਿਰਪਾ ਸਾਡੀ ਜਿੱਤ ਦੀ ਗਰੰਟੀ ਦਿੰਦੀ ਹੈ, ਇਸ ਲਈ ਨਹੀਂ ਕਿ ਸਾਡੀ ਕੋਸ਼ਿਸ਼ ਕਿਰਪਾ ਨੂੰ ਸੁਰੱਖਿਅਤ ਕਰਦੀ ਹੈ। ਯਰਮੀਆ ਬੋਰੇਜ਼ ਕਹਿੰਦਾ ਹੈ, ਉਸ ਤੋਂ ਜਾਂ ਮਸੀਹ ਤੋਂ ਜਿਵੇਂ ਇੱਕ ਝਰਨੇ ਤੋਂ ਪਵਿੱਤਰਤਾ ਸੰਤਾਂ ਦੀਆਂ ਰੂਹਾਂ ਵਿੱਚ ਵਗਦੀ ਹੈ, ਉਹਨਾਂ ਦੀ ਪਵਿੱਤਰਤਾ ਉਹਨਾਂ ਦੇ ਸੰਘਰਸ਼ ਅਤੇ ਯਤਨਾਂ ਅਤੇ ਸੁੱਖਣਾ ਅਤੇ ਸੰਕਲਪਾਂ ਤੋਂ ਇੰਨੀ ਜ਼ਿਆਦਾ ਨਹੀਂ ਆਉਂਦੀ ਜਿੰਨੀ ਇਹ ਉਹਨਾਂ ਦੇ ਨਾਲ ਉਹਨਾਂ ਦੇ ਮਿਲਾਪ ਤੋਂ ਉਹਨਾਂ ਕੋਲ ਵਗਦੀ ਹੈ। ਹੈਲਮਟ ਥਲਿਕ ਕਹਿੰਦਾ ਹੈ, ਵਿਸ਼ਵਾਸੀ ਆਪਣੇ ਮੂੰਹ ਖੋਲ੍ਹਣ ਲਈ ਜ਼ਿੰਮੇਦਾਰ ਹਨ ਤਾਂ ਜੋ ਉਹ ਪਵਿੱਤਰ ਕਿਰਪਾ ਦੀ ਨਦੀ ਤੋਂ ਪੀ ਸਕਣ। ਪਰਮਾਤਮਾ ਸਾਡੇ ਤੋਂ ਉਸ ਦੀ ਆਗਿਆ ਮੰਨਣ ਦੀ ਉਮੀਦ ਕਰਦਾ ਹੈ, ਪਰ ਸਾਡੀ ਆਗਿਆਕਾਰੀ ਉਸ ਦੀ ਕਿਰਪਾ ਦਾ ਨਤੀਜਾ ਹੈ। ਸਾਡਾ ਹੋਣਾ ਸਾਡੇ ਕਾਰਜ ਤੋਂ ਪਹਿਲਾਂ ਹੈ। ਇਹ ਤੱਥ ਕਿ ਸਾਡਾ ਇੱਕ ਨਵਾਂ ਮਾਲਕ ਹੈ, ਮਸੀਹ ਨਾਲ ਸਾਡੇ ਮਿਲਾਪ ਦਾ ਤੱਥ, ਇਹ ਤੱਥ ਕਿ ਅਸੀਂ ਹੁਣ ਪਾਪ ਦੇ ਗੁਲਾਮ ਨਹੀਂ ਹਾਂ ਪਰ ਪਰਮਾਤਮਾ ਦੇ ਗੁਲਾਮ ਹਾਂ, ਇਸਦਾ ਅਰਥ ਹੈ ਕਿ ਅਸੀਂ ਇੱਕ ਨਵੀਂ ਚੀਜ਼ ਹਾਂ, ਅਸੀਂ ਮਸੀਹ ਵਿੱਚ ਜ਼ਿੰਦਾ ਹਾਂ। ਸਥਿਤੀ ਦੀ ਉਹ ਤਬਦੀਲੀ ਨਵੇਂ ਮਾਲਕ ਨਾਲ ਉਹ ਰਿਸ਼ਤਾ ਦਾ ਅਰਥ ਹੈ ਕਿ ਅਸੀਂ ਹੁਣ ਇਸ ਤਰੀਕੇ ਨਾਲ ਆਗਿਆ ਮੰਨਣ ਦੇ ਯੋਗ ਹਾਂ ਜੋ ਅਸੀਂ ਪਹਿਲਾਂ ਕਦੇ ਨਹੀਂ ਕਰ ਸਕਦੇ ਸੀ। ਅਤੇ ਇਸ ਲਈ ਜੌਨ ਸਟੋਟ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਸੀਂ ਆਪਣੇ ਆਪ ਨਾਲ ਗੱਲ ਕਰ ਸਕਦੇ ਹਾਂ, ਆਪਣੇ ਆਪ ਨੂੰ ਸਵਾਲ ਪੁੱਛ ਸਕਦੇ ਹਾਂ ਜਾਂ ਪੁੱਛ ਰਹੇ ਹਾਂ ਕਿ ਤੁਸੀਂ ਨਹੀਂ ਜਾਣਦੇ, ਕਿ ਤੁਸੀਂ ਆਪਣੇ ਧਰਮ ਪਰਿਵਰਤਨ ਅਤੇ ਬਪਤਿਸਮਾ ਅਰਥ ਨਹੀਂ ਜਾਣਦੇ, ਕਿ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਉਸਦੀ ਮੌਤ ਪੁਨਰਉਥਾਨ ਵਿੱਚ ਮਸੀਹ ਨਾਲ ਇਕਜੁੱਟ ਹੋ ਗਏ ਹੋ, ਕਿ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ੁਰ ਦੇ ਗੁਲਾਮ ਹੋ ਗਏ ਹੋ ਅਤੇ ਆਪਣੇ ਆਪ ਨੂੰ ਉਸਦੀ ਆਗਿਆਕਾਰੀ ਲਈ ਸਮਰਪਿਤ ਕਰ ਦਿੱਤਾ ਹੈ, ਕਿ ਤੁਸੀਂ ਇਹ ਗੱਲਾਂ ਨਹੀਂ ਜਾਣਦੇ, ਕਿ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕੌਣ ਹੋ, ਅਤੇ ਤੁਸੀਂ ਆਪਣੇ ਆਪ ਨੂੰ ਜਵਾਬ ਦਿੰਦੇ ਹੋ, ਮੈਂ ਜਾਣਦਾ ਹਾਂ ਮੈਂ ਕੌਣ ਹਾਂ, ਮਸੀਹ ਵਿੱਚ ਇੱਕ ਨਵਾਂ ਵਿਅਕਤੀ ਅਤੇ ਪਰਮੇਸ਼ੁਰ ਦੀ ਕਿਰਪਾ ਨਾਲ ਮੈਂ ਉਸ ਅਨੁਸਾਰ ਜੀਵਾਂਗਾ। ਤੁਸੀਂ ਕਿਸ ਮਾਲਕ ਦੀ ਸੇਵਾ ਕਰ ਰਹੇ ਹੋ, ਪਾਪ ਜਾਂ ਪਰਮੇਸ਼ੁਰ? ਸੱਚੇ ਮਸੀਹ ਦਾ ਇੱਕ ਨਵਾਂ ਮਾਲਕ ਹੈ ਅਤੇ ਉਹ ਉਸ ਦੀ ਸੇਵਾ ਵਿੱਚ ਇੱਕ ਨਵਾਂ ਜੀਵਨ ਬਤੀਤ ਕਰਦਾ ਹੈ। ਅੰਤ ਵਿੱਚ ਧਿਆਨ ਦਿਓ, ਹਰ ਇੱਕ ਮਾਲਕ ਇੱਕ ਵੱਖਰਾ ਨਤੀਜਾ ਲਿਆਉਂਦਾ ਹੈ। ਆਇਤਬੀਤ ਉੱਤੇ ਹੀ ਇਹਨਾਂ ਦੋ ਵੱਖ ਵੱਖ ਮਾਲਕਾਂ ਦੀ ਪਾਲਣਾ ਕਰਨ ਦੇ ਕੀ ਨਤੀਜੇ ਹਨ? ਆਇਤ 'ਤੇ ਇੱਕ ਨਜ਼ਰ ਮਾਰੋ, ਕਿਉਂਕਿ ਜਦੋਂ ਤੁਸੀਂ ਪਾਪ ਦੇ ਗੁਲਾਮ ਸੀ ਤਾਂ ਧਾਰਮਿਕਤਾ ਦੇ ਸੰਬੰਧ ਵਿੱਚ ਆਜ਼ਾਦ ਸੀ, ਪਰ ਉਸ ਸਮੇਂ ਤੁਹਾਨੂੰ ਉਹਨਾਂ ਚੀਜ਼ਾਂ ਤੋਂ ਇੱਕ ਫਲ ਮਿਲ ਰਿਹਾ ਸੀ ਜਿਨ੍ਹਾਂ ਤੋਂ ਤੁਸੀਂ ਹੁਣ ਸ਼ਰਮਿੰਦਾ ਹੋ, ਕਿਉਂਕਿ ਉਹਨਾਂ ਚੀਜ਼ਾਂ ਦਾ ਅੰਤ ਮੌਤ ਹੈ। ਪਰ ਹੁਣ ਜਦੋਂ ਤੁਸੀਂ ਪਾਪ ਤੋਂ ਆਜ਼ਾਦ ਹੋ ਗਏ ਹੋ ਅਤੇ ਪਰਮੇਸ਼ੁਰ ਦੇ ਗੁਲਾਮ ਬਣ ਗਏ ਹੋ ਤਾਂ ਤੁਹਾਨੂੰ ਜੋ ਫਲ ਮਿਲਦਾ ਹੈ ਉਹ ਪਵਿੱਤਰਤਾ ਅਤੇ ਇਸ ਦਾ ਅੰਤ ਸਦੀਵੀ ਜੀਵਨ ਵੱਲ ਲੈ ਜਾਂਦਾ ਹੈ, ਕਿਉਂਕਿ ਪਾਪ ਦੀ ਮਜ਼ਦੂਰੀ ਮੌਤ ਹੈ ਪਰ ਪਰਮੇਸ਼ੁਰ ਦੀ ਮੁਫਤ ਦਾਤ ਸਾਡੇ ਪ੍ਰਭੂ ਯਿਸੂ ਮਸੀਹ ਵਿੱਚ ਸਦੀਵੀ ਜੀਵਨ ਹੈ। ਅਸੀਂ ਕਿਸ ਮਾਲਕ ਦੀ ਪਾਲਣਾ ਕਰ ਰਹੇ ਹਾਂ ਇਸ 'ਤੇ ਨਿਰਭਰ ਕਰਦਾ ਹੈ ਸਾਡੇ ਜੀਵਨ ਵਿੱਚ ਵੱਖਰੇ ਵੱਖਰੇ ਦੇ ਨਤੀਜੇ ਹੋਣਗੇ। ਆਇਤ 20 ਤੋਂ 21 ਕਹਿੰਦੀ ਹੈ, ਉਸ ਸਮੇਂ ਤੁਹਾਨੂੰ ਉਹਨਾਂ ਚੀਜ਼ਾਂ ਤੋਂ ਕੀ ਲਾਭ ਹੋਇਆ ਜਿਨ੍ਹਾਂ ਤੋਂ ਤੁਸੀਂ ਸ਼ਰਮਿੰਦਾ ਹੋ? ਉਹਨਾਂ ਚੀਜ਼ਾਂ ਦਾ ਨਤੀਜਾ ਮੌਤ ਹੁੰਦਾ ਹੈ। ਹੁਣ ਇਹਨਾਂ ਆਇਤਾਂ ਬਾਰੇ ਦੋ ਗੱਲਾਂ ਹਨ ਜਿਨ੍ਹਾਂ 'ਤੇ ਸਾਨੂੰ ਧਿਆਨ ਦੇਣ ਦੀ ਲੋੜ ਹੈ। ਪਹਿਲੀ ਗੱਲ ਇਹ ਹੈ ਕਿ ਜੇਕਰ ਤੁਸੀਂ ਪਾਪ ਦੇ ਗੁਲਾਮ ਹੋ ਤਾਂ ਤੁਸੀਂ ਸ਼ਰਮਿੰਦਾ ਹੋ ਜਾਂਦੇ ਹੋ, ਤੁਸੀਂ ਸ਼ਰਮ ਮਹਿਸੂਸ ਕਰਦੇ ਹੋ। ਧਰਮ ਗ੍ਰੰਥ ਵਿੱਚ ਇੱਕ ਮਹੱਤਵਪੂਰਨ ਸਿਧਾਂਤ ਹੈ ਅਤੇ ਉਹ ਹੈ ਵਿਗਣ ਅਤੇ ਵੱਢਣ ਦਾ। ਗਲਾਤੀਆਂ 6:7 ਵਿੱਚ ਲਿਖਿਆ ਹੈ, ਧੋਖਾ ਨਾ ਖਾਓ, ਪਰਮੇਸ਼ੁਰ ਦਾ ਮਜ਼ਾਕ ਨਹੀਂ ਉਡਾਇਆ ਜਾ ਸਕਦਾ, ਇੱਕ ਆਦਮੀ ਉਹੀ ਵੱਢਦਾ ਹੈ ਜੋ ਬੀਜਦਾ ਹੈ। ਜੇ ਤੁਸੀਂ ਗਾਜਰ ਬੀਜਦੇ ਹੋ ਤਾਂ ਤੁਸੀਂ ਉਹੀ ਵੱਢੋਗੇ ਜੋ ਗਾਜਰ ਹੈ। ਜੇਕਰ ਤੁਸੀਂ ਕਣਕ ਬੀਜਦੇ ਹੋ ਤਾਂ ਤੁਸੀਂ ਉਹੀ ਵੱਢੋਗੇ ਜੋ ਕਣਕ ਹੈ। ਜੇਕਰ ਤੁਸੀਂ ਧਾਰਮਿਕਤਾ ਬੀਜਦੇ ਹੋ ਤਾਂ ਤੁਸੀਂ ਪਵਿੱਤਰਤਾ ਦੀ ਫਸਲ ਵੱਢੋਗੇ। ਜੇ ਤੁਸੀਂ ਪਾਪ ਬੀਜਦੇ ਹੋ ਤਾਂ ਤੁਸੀਂ ਪਾਪ ਦਾ ਨਤੀਜਾ ਵੱਢੋਗੇ ਜੋ ਕਿ ਗੁਲਾਮੀ ਅਤੇ ਸ਼ਰਮ ਹੈ ਅਤੇ ਅੰਤ ਵਿੱਚ ਨਤੀਜਾ ਮੌਤ ਹੋਵੇਗਾ। ਆਇਤ 23, ਕਿਉਂਕਿ ਪਾਪ ਦੀ ਮਜ਼ਦੂਰੀ ਮੌਤ ਹੈ ਪਰ ਪਰਮੇਸ਼ੁਰ ਦੀ ਦਾਤ ਸਾਡੇ ਪ੍ਰਭੂ ਯਿਸੂ ਮਸੀਹ ਵਿੱਚ ਸਦੀਵੀ ਜੀਵਨ ਹੈ, ਹਮੇਸ਼ਾ ਦਾ ਜੀਵਨ ਹੈ। ਪਾਪ ਦਾ ਨਤੀਜਾ ਪਾਪ ਨਹੀਂ ਸਗੋਂ ਮੌਤ ਹੈ। ਸਦੀਵੀ ਅਧਿਆਤਮਿਕ ਮੌਤ ਉਹਨਾਂ ਲੋਕਾਂ ਲਈ ਪਾਪ ਦੀ ਮਜ਼ਦੂਰੀ ਹੈ ਜੋ ਮਸੀਹ ਕੋਲ ਆਉਣ ਤੋਂ ਇਨਕਾਰ
ਕਰਦੇ ਹਨ ਅਤੇ ਉਹਨਾਂ ਦਰਵਾਜ਼ਿਆਂ ਦੇ ਬਾਹਰ ਗਵਾਚੇ ਲੋਕਾਂ ਦੀ ਇੱਕ ਦੁਨੀਆ ਹੈ ਜਿਸ ਦੀ ਵੀ ਨਰਕ ਦੇ ਖਤਰੇ ਵਿੱਚ ਹਨ। ਸ਼ਾਇਦ ਇੱਥੇ ਸਾਡੇ ਨਾਲ ਬੈਠੇ ਵੀ ਉਹ ਲੋਕ ਜੋ ਇਸ ਸਮੇਂ ਸਦੀਵੀ ਨਰਕ ਦੇ ਖਤਰੇ ਵਿੱਚ ਹਨ, ਕਿਉਂਕਿ ਉਹ ਕਦੇ ਵੀ ਯਿਸੂ ਕੋਲ ਨਹੀਂ ਆਏ ਅਤੇ ਉਹਨਾਂ ਦੀ ਪਾਪ ਸਮੱਸਿਆ ਨਾਲ ਨਜਿੱਠਿਆ ਗਿਆ। ਪਾਪ ਦੀ ਮਜ਼ਦੂਰੀ ਮੌਤ ਹੈ। ਈਸਾਈ ਹੋਣ ਤੋਂ ਪਹਿਲਾਂ ਅਸੀਂ ਪਾਪ ਦੇ ਗੁਲਾਮ ਸੀ, ਕਿਸੇ ਵੀ ਧਾਰਮਿਕਤਾ ਤੋਂ ਮੁਕਤ ਸੀ ਅਤੇ ਇਸ ਨਾਲ ਸ਼ਰਮ ਆਉਂਦੀ ਸੀ ਅਤੇ ਇਸਦਾ ਅੰਤਮ ਅੰਤ ਮੌਤ ਹੁੰਦਾ। ਪਰ ਹੁਣ ਜਦੋਂ ਅਸੀਂ ਈਸਾਈ ਹਾਂ, ਅਸੀਂ ਪਾਪ ਤੋਂ ਮੁਕਤ ਹਾਂ ਅਤੇ ਪਰਮਾਤਮਾ ਦੇ ਗੁਲਾਮ ਹਾਂ ਅਤੇ ਇਸਦਾ ਫਲ ਪਵਿੱਤਰਤਾ ਹੈ ਅਤੇ ਇਸਦਾ ਅੰਤ ਨਤੀਜਾ ਸਦੀਵੀ ਜੀਵਨ, ਹਮੇਸ਼ਾ ਦਾ ਜੀਵਨ ਹੈ। ਹਰ ਇੱਕ ਮਾਲਕ ਇੱਕ ਵੱਖਰਾ ਨਤੀਜਾ ਲਿਆਉਂਦਾ ਹੈ। ਜੋ ਤੁਸੀਂ ਪਾਪ ਦੇ ਗੁਲਾਮ ਹਾਂ, ਜੇ ਤੁਸੀਂ ਪਾਪ ਦੇ ਗੁਲਾਮ ਹੋ ਤਾਂ ਸਾਨੂੰ ਧਾਰਮਿਕਤਾ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ, ਪਰ ਇਹ ਸ਼ਰਮ ਅਤੇ ਅੰਤਮ ਮੌਤ ਲਿਆਏਗਾ। ਜੇ ਤੁਸੀਂ ਜਾਂ ਜੇ ਅਸੀਂ ਪਰਮਾਤਮਾ ਦੇ ਗੁਲਾਮ ਹਾਂ ਤਾਂ ਅਸੀਂ ਪਾਪ ਤੋਂ ਮੁਕਤ ਹਾਂ ਅਤੇ ਨਿਰੰਤਰ ਪਵਿੱਤਰਤਾ ਅਤੇ ਅੰਤਮ ਜੀਵਨ ਦਾ ਫਲ ਆਵੇਗਾ। ਅੱਜ ਸਵੇਰੇ ਜਦੋਂ ਅਸੀਂ ਚੀਜ਼ਾਂ ਨੂੰ ਸਮੇਟਣਾ ਸ਼ੁਰੂ ਕਰਦੇ ਹਾਂ ਤਾਂ ਮੈਂ ਸਭ ਤੋਂ ਪਹਿਲਾਂ ਤੁਹਾਡੇ ਵਿੱਚ ਉਹਨਾਂ ਲੋਕਾਂ ਨਾਲ ਗੱਲ ਕਰਨਾ ਚਾਹੁੰਦਾ ਜੋ ਈਸਾਈ ਹਨ। ਕੀ ਤੁਸੀਂ ਪਾਪ ਵਿੱਚ ਫਸੇ ਹੋ? ਕੀ ਤੁਸੀਂ ਕੋਈ ਲਗਾਤਾਰ ਪਾਪ ਹਨ ਜਿਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਸੰਘਰਸ਼ ਕਰ ਰਹੇ ਹੋ? ਅੱਜ ਸਵੇਰੇ ਤੁਹਾਨੂੰ ਮੇਰਾ ਸੱਦਾ, ਹੋਰ ਕੋਸ਼ਿਸ਼ ਕਰੋ ਨਹੀਂ ਹੈ। ਅੱਜ ਸਵੇਰੇ ਤੁਹਾਨੂੰ ਮੇਰਾ ਸੱਦਾ, ਯਾਦ ਰੱਖੋ ਕਿ ਤੁਸੀਂ ਕੌਣ ਹੋ। ਯਾਦ ਰੱਖੋ ਕਿ ਤੁਸੀਂ ਉਸਦੀ ਮੌਤ ਅਤੇ ਪੁਨਰਉਥਾਨ ਵਿੱਚ ਮਸੀਹ ਨਾਲ ਜੁੜੇ ਹੋਏ ਹੋ। ਤੁਸੀਂ ਪਰਮਾਤਮਾ ਦੇ ਹੋ ਅਤੇ ਤੁਸੀਂ ਆਪਣੇ ਆਪ ਨੂੰ ਉਸਨੂੰ ਸਮਰਪਿਤ ਕੀਤਾ ਹੈ। ਉਸ ਤੋਂ ਮਦਦ ਮੰਗੋ, ਬਦਲਣ ਲਈ, ਕਿਰਪਾ ਲਈ ਉਸਨੂੰ ਪੁਕਾਰੋ, ਉਸ ਪਾਪ ਤੋਂ ਮੁਕਤ ਹੋਣ ਅਤੇ ਆਪਣੇ ਆਪ ਦੇ ਅਨੁਸਾਰ ਜੀਓ। ਜੇਕਰ ਅਸੀਂ ਅੱਜ ਸਵੇਰੇ ਈਸਾਈ ਨਹੀਂ ਹਾਂ ਤਾਂ ਮੈਂ ਤੁਹਾਨੂੰ ਆਇਤ 23 ਵਿੱਚ ਦਿੱਤੀ ਚੇਤਾਵਨੀ ਅਤੇ ਉਮੀਦ ਨੂੰ ਗੰਭੀਰਤਾ ਨਾਲ ਲੈਣ ਲਈ ਕਹਿਣਾ ਚਾਹੁੰਦਾ ਹਾਂ, ਕਿਉਂਕਿ ਪਾਪ ਦੀ ਮਜ਼ਦੂਰੀ ਮੌਤ ਹੈ, ਪਰ ਪਰਮੇਸ਼ੁਰ ਦਾ ਮੁਫਤ ਦਾਤ ਸਾਡੇ ਮਸੀਹ ਵਿੱਚ ਹਮੇਸ਼ਾ ਦਾ ਜੀਵਨ ਹੈ। ਜੌਨ ਮੈਕਾਰਥਰ ਇਸ ਹਵਾਲੇ ਬਾਰੇ ਕਹਿੰਦਾ ਹੈ, ਤੁਹਾਨੂੰ ਯਿਸੂ ਮਸੀਹ ਵਿੱਚ ਮੁਕਤੀ ਦਾ ਤੋਹਫ਼ਾ ਦੇਣ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਪਾਪ ਅਤੇ ਦੋਸ਼ ਤੋਂ ਮੁਕਤ ਹੋਣਾ ਅਤੇ ਸਦੀਵੀ ਜੀਵਨ ਦਾ ਵਾਰਸ ਹੋਣਾ, ਇਹੀ ਸੱਚੀ ਆਜ਼ਾਦੀ ਹੈ। ਸ਼ਰਮਿੰਦਾ ਹੋਣ ਵਾਲਿਆਂ ਲਈ ਚੀਜ਼ਾਂ ਹੋਣ ਦੀ ਬਜਾਏ ਇੱਕ ਬਚਾਇਆ ਹੋਇਆ ਵਿਅਕਤੀ ਪਰਮੇਸ਼ੁਰ ਦੇ ਧੰਨਵਾਦ ਨਾਲ ਭਰ ਜਾਂਦਾ ਹੈ। ਸਦੀਵੀ ਮੌਤ ਦੀ ਉਮੀਦ ਕਰਨ ਦੀ ਬਜਾਏ ਇੱਕ ਵਿਸ਼ਵਾਸੀ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਸਦੀਵੀ ਜੀਵਨ ਦੀ ਉਮੀਦ ਕਰਦਾ ਹੈ। ਆਓ ਅਤੇ ਸਾਡੇ ਨਾਲ ਜੁੜੋ, ਯਿਸੂ ਵੱਲ ਮੁੜੋ ਅਤੇ ਪਰਮੇਸ਼ੁਰ ਦਾ ਮੁਫਤ ਦਾਨ ਪ੍ਰਾਪਤ ਕਰੋ, ਸਦੀਵੀ ਜੀਵਨ। ਰੋਮੀਆਂ ਦਾ 6 ਬਾਪ ਦੀ 1-14 ਸਾਨੂੰ ਸਿਖਾਉਂਦਾ ਹੈ ਕਿ ਅਸੀਂ ਮਸੀਹ ਨਾਲ ਇੱਕ ਹਾਂ, ਕਿਉਂਕਿ ਅਸੀਂ ਉਸਦੀ ਮੌਤ, ਦਫਨਾਉਣ ਅਤੇ ਪੁਨਰਉਥਾਨ ਵਿੱਚ ਸਾਂਝੇ ਹੋਏ ਹਾਂ ਅਤੇ ਸਾਨੂੰ ਜੀਵਨ ਦੀ ਨਵੀਤਾ ਵਿੱਚ ਚੱਲਣਾ ਹੈ। ਰੋਮੀਆਂ 6 ਬਾਪ ਦੀ 15-23 ਵਿੱਚ ਅਸੀਂ ਸਿੱਖਦੇ ਹਾਂ ਕਿ ਸਾਡਾ ਇੱਕ ਨਵਾਂ ਮਾਲਕ ਹੈ। ਮੁਕਤੀ ਤੁਹਾਨੂੰ ਪਾਪ ਕਰਨ ਤੋਂ ਮੁਕਤ ਨਹੀਂ ਕਰਦੀ, ਇਹ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਸਹੀ ਕਰਨ ਤੋਂ ਮੁਕਤ ਕਰਦੀ ਹੈ। ਮੁਕਤੀ ਅਪਵਿੱਤਰ ਲੋਕਾਂ ਨੂੰ ਲੈ ਜਾਂਦੀ ਹੈ ਅਤੇ ਉਹਨਾਂ ਨੂੰ ਪਵਿੱਤਰ ਬਣਾਉਂਦੀ ਹੈ। ਇਹ ਪਾਪ ਤੋਂ ਪਵਿੱਤਰਤਾ ਵੱਲ ਇੱਕ ਸੱਦਾ ਹੈ। ਆਓ ਅਸੀਂ ਸਾਰੇ ਉਸ ਸੱਦੇ ਨੂੰ ਅਪਣਾਈਏ, ਕਬੂਲ ਕਰੀਏ। ਆਮੀਨ।